ਗੁਰੂ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਜੀ, ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਸਿਮਰਨ ਭਾਗ ਗਿਆਰਵਾਂ। ਆਓ ਧਿਆਨ ਸਹਿਤ ਸਰਵਣ ਕਰੀਏ ਜੀ। ਸਿਮਰਨ ਦੀ ਕਿਰਿਆ ਦੇ ਸੰਖੇਪ ਤੌਰ 'ਤੇ ਦੋ ਪੱਖ ਹਨ। ਪਹਿਲਾ, ਬਾਹਰ ਮੁਖੀ ਸਰੀਰਕ ਅਤੇ ਮਾਨਸਿਕ ਕਿਰਿਆ। ਦੂਸਰਾ, ਅੰਤਰਮੁਖੀ ਆਤਮਿਕ ਨਿੱਜੀ ਤਜਰਬਾ ਅਥਵਾ ਅਨੁਭਵੀ ਪ੍ਰਕਾਸ਼। ਸਰੀਰਕ ਅਤੇ ਮਾਨਸਿਕ ਸਿਮਰਨ ਦੀ ਕਿਰਿਆ ਦੀ ਬਾਬਤ ਵਿਸਥਾਰ ਨਾਲ ਵਿਚਾਰ ਕੀਤੀ ਜਾ ਚੁੱਕੀ ਹੈ। ਕੁਝ ਹੋਰ ਉਦਾਹਰਣਾਂ ਨਾਲ ਇਹਨਾਂ ਦੋਹਾਂ ਪੱਖਾਂ ਦੇ ਸੁਮੇਲ ਦੀ ਬਾਬਤ ਵਿਚਾਰ ਕੀਤੀ ਜਾਂਦੀ ਹੈ। ਧਰਤੀ ਦੇ ਹੇਠਾਂ ਪਾਣੀ ਹੈ। ਇਸ ਹੇਠਲੇ ਨਿਰਮਲ ਪਾਣੀ ਨੂੰ ਅਸੀਂ ਬਾਹਰ ਕੱਢ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇਠਲੇ ਪਾਣੀ ਨੂੰ ਬਾਹਰ ਕੱਢਣ ਲਈ ਸਾਨੂੰ ਧਰਤੀ ਵਿੱਚ ਬੋਰਿੰਗ ਕਰਨੀ ਪੈਂਦੀ ਹੈ। ਜਦ ਹੇਠਲੇ ਪਾਣੀ ਦੀ ਤਹਿ ਆ ਜਾਂਦੀ ਹੈ ਤਾਂ ਕੀਤੇ ਬੋਰ ਵਿੱਚ ਨਲਕੇ ਦੀ ਪਾਈਪ ਪਾਉਣ ਨਾਲ ਹੇਠਲਾ ਪਾਣੀ ਉੱਪਰ ਚੜ੍ਹ ਆਉਂਦਾ ਹੈ। ਪਰ ਪਾਣੀ ਨੂੰ ਬਾਹਰ ਕੱਢਣ ਲਈ ਅਤੇ ਚਲਦਾ ਕਰਨ ਲਈ ਸਾਨੂੰ ਬੋਕੀ ਪਾ ਕੇ ਨਲਕਾ ਗੇੜਨਾ ਪੈਂਦਾ ਹੈ। ਨਵਾਂ ਬੋਰ ਕਰਨ 'ਤੇ ਸ਼ੁਰੂ ਵਿੱਚ ਨਲਕਾ ਗੇੜਨ 'ਤੇ ਵੀ ਪਾਣੀ ਬਾਹਰ ਨਹੀਂ ਨਿਕਲਦਾ, ਕਿਉਂਕਿ ਨਲਕੇ ਦੀ ਪਾਈਪ ਵਿੱਚ ਹਵਾ ਭਰੀ ਹੁੰਦੀ ਹੈ। ਜਿੰਨਾ ਚਿਰ ਨਲਕੇ ਵਿੱਚੋਂ ਹਵਾ ਬਾਹਰ ਨਹੀਂ ਨਿਕਲਦੀ, ਹੇਠਲਾ ਪਾਣੀ ਉੱਪਰ ਨੂੰ ਨਹੀਂ ਖਿੱਚਿਆ ਜਾ ਸਕਦਾ। ਨਲਕੇ ਵਿਚਲੀ ਹਵਾ ਨੂੰ ਕੱਢ ਕੇ ਪਾਣੀ ਚਲਦਾ ਕਰਨ ਲਈ ਸਾਨੂੰ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਅਸੀਂ ਨਲਕਾ ਗੇੜਦੇ ਹਾਂ, ਹਵਾ ਬਾਹਰ ਨਿਕਲਦੀ ਜਾਂਦੀ ਹੈ ਅਤੇ ਪਾਣੀ ਲਗਾਤਾਰ ਚੱਲ ਪੈਂਦਾ ਹੈ। ਠੀਕ ਇਸੇ ਤਰ੍ਹਾਂ ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ। ਸਿਮਰਨ ਦੀ ਇਹ ਬਾਹਰਮੁਖੀ ਘਾਲਣਾ ਸਾਡੀ ਸੁਰਤੀ ਨੂੰ ਕਿਸੇ ਹੱਦ ਤੱਕ ਉੱਚਾ ਚੁੱਕ ਸਕਦੀ ਹੈ, ਉਸ ਤੋਂ ਅੱਗੇ ਆਤਮਿਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ। ਇਸ ਦਾ ਕਾਰਨ ਇਹ ਹੈ ਕਿ ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹਉਮੈ ਦੀ ਅੰਸ਼ ਹੁੰਦੀ ਹੈ। ਜਿਵੇਂ ਮੈਂ ਸਿਮਰਨ ਕਰਦਾ ਹਾਂ, ਮੇਰਾ ਸਿਮਰਨ ਚੱਲਦਾ ਹੈ, ਮੇਰੀ ਅਵਸਥਾ ਉੱਚੀ ਹੋ ਗਈ ਹੈ, ਮੈਂ ਭਲਾ ਭਲੇਰਾ ਜਾਂ ਮਹਾਂਪੁਰਖ ਬਣ ਜਾਵਾਂਗਾ, ਮੇਰੀ ਉਪਮਾ ਹੋਵੇਗੀ, ਲੋਕ ਪੈਰੀ ਪੈਣਗੇ, ਮੈਂ ਮੁਕਤੀ ਪਾ ਲਵਾਂਗਾ ਆਦਿ। ਹਉਮੈ ਦੀਆਂ ਅਜਿਹੀਆਂ ਭਾਵਨਾਵਾਂ ਸਿਮਰਨ ਕਰਦਿਆਂ ਵੀ ਸਾਡਾ ਪਿੱਛਾ ਨਹੀਂ ਛੱਡਦੀਆਂ। ਹਉਮੈ ਦਾ ਇਹ ਅਹਿਸਾਸ ਅਤੇ ਇਲਾਹੀ ਸ਼ਰਧਾ ਭਾਵਨੀ ਇੱਕ ਦੂਜੇ ਤੋਂ ਉਲਟ ਅਤੇ ਮੁਤਜ਼ਾਤ ਹਨ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨ ਵਸੈ ਇੱਕ ਠਾਏ, ਕਿਉਂਕਿ ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਸਿਮਰਨ ਅਥਵਾ ਇਲਾਹੀ ਯਾਦ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ, ਜੋ ਸਤਿਗੁਰੂ ਦੀ ਦਾਤ ਹੈ। ਇਸ ਵਿੱਚ ਸਾਡੇ ਹੌਂਤਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ, ਇਹ ਤਾਂ ਗੁਰਪ੍ਰਸਾਦ ਹੈ। ਸਤਿਗੁਰੂ ਦੀ ਬਖਸ਼ਿਸ਼ ਜਾਂ ਨਦਰ ਕਰਮ ਤੋਂ ਬਿਨਾਂ ਇਹ ਆਤਮਿਕ ਦਾਤ ਪ੍ਰਾਪਤ ਨਹੀਂ ਹੋ ਸਕਦੀ। ਦਾਤੈ ਦਾਤ ਰੱਖੀ ਹੱਥ ਆਪਣੈ, ਜਿਸ ਭਾਵੈ ਤਿਸ ਦੇਈ, ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੈ ਤੈ ਦੇ। ਇਸ ਇਲਾਹੀ ਦਾਤ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦ ਸਾਡੇ ਮਨ ਵਿੱਚੋਂ ਹਉਮੈ ਰੂਪੀ ਹਵਾ ਦਾ ਭਰਮ ਭੁਲਾਵਾ ਦੂਰ ਹੋ ਜਾਵੇ, ਜਾਂ ਮਨ ਉੱਤੋਂ ਮਾਨਸਿਕ ਮੈਲ ਲੱਥ ਜਾਵੇ ਅਤੇ ਇਸ ਦਾਤ ਲਈ ਭੁੱਖ ਜਾਂ ਕਾਂਖੀ ਲੱਗ ਜਾਵੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ। जैसी प्यास होए मन अंतर तैसो जल देवै प्रकार। जिन्ना चिर मन उत्तों होमे दी मैल नहीं लथदी अथवा मैं मेरी दा भरम भुलेखा दूर नहीं हुंदा उन्ना चिर असी इलाही बख्शिश तो वांझे रहिंदे हां। जब ए जाने मैं किछ करता तब लग गर्भ जोन मैं फिरता। कबीर तू तू करता तू हुआ मुझ में रहा न हूँ जब आपा पर का मिट गया जात देखो तात तू। ए होमे रूपी मैल साध संगत विच शरदा पावनी नाल सेवा सिमरन कर दिया होया गुर किरपा द्वारा ले सकती है। साध संग मल लाथी पार ब्रह्म पयो साथी। नलके विचो बाहर पानी पौना नलके विच बाहरों पानी पौना सतगुरां दी दैवी बख्शिश दा प्रतीक है। इत्थे खला वैकुम दी एक होर टुकवी मिसाल दित्ती जा सकती है। साडे नलके विचों जद पानी घट जावे जा उका ही ना आवे ता मिस्त्री दसते हन के इस विच हवा लीक हुंदी है। जद नलके नू पुट के देखिया जांदा है ता नलके दा कुछ हिस्सा जंग लग के उस विच छेक दिखाई दिंदा है। इसे छेक थानी हवा लीक होके बाहरों अंदर वल तस जांदी है जिस दी वजह नाल नलके विचला खला घटदा जांदा है। ज्यों ज्यों ए खला घटदा जांदा है त्यों त्यों अंदरले पानी दी निकाल शक्ति जां वेग घटदा जांदा है। आखिर विच खला उका ही नहीं रहिंदा जिस नाल पानी दे लगातार चढ़ाओ विच विघन पै जांदा है। ऐन इसे तरह सिमरन करद्या होया जद साडे मन अंदर हौ भाव रूपी बाहरली हवा दी अंश प्रवेश हो जांदी है। सिमरन करद्या होया जद साडे मन अंदर हौ भाव रूपी बाहरली हवा दी अंश प्रवेश हो जांदी है ता साडे अंतर आत्मे सतगुरु दी बख्शिश घटदी जांदी है। अजिही दशा विच साडा सिमरन भावनाहीन रुखा सुखा हो जांदा है अते साडी आत्मिक अवस्था खड़दियां कला विच चली जांदी है। जिचर एह मन लहरी विच है होमै बहुत अहंकार शब्द साध न आवई नाम न लगे प्यार सेवा थाए न पवे तिसकी खप खप होए खुआर। इसका मतलब यह है कि सिमरन करद्या जग्यासु दे मन अंदर हौ दा अभाव होना लाजमी है। होमै नावै नाल विरोध है दोए न वसै इक ठाए। सिमरन करद्या जग्यासु दे मन अंदर कोई लालच अथवा आसा मनसा नहीं होनी चाहिदी। आसा मनसा सगल त्यागै जागते रहे निरासा। प्रेम भावना नाल सिमरन करना चाहिदा है। गुरमुख जपिए अंतर प्यार। होमे दा ख्याल परमेश्वर दी भुल विचों उपजदा है। होमे दा ख्याल परमेश्वर दी भुल विचों उपजदा है। परमेश्वर दी याद या सिमरन द्वारा होमे वेड़ी मैं मेरी दी भावना नू बदलन दी लोड़ है जो उल्टी खेल प्रेम दी है। ए प्रेम भावना अथवा भाव भगत भी सतगुरु दी बख्शिश है नदर करम है गुरप्रसाद है जो साध संगत विच विचरद्या होया सहजे ही प्रदान हुंदी रहिंदी है। साध संगत बिना भाव नहीं उपजै भाव बिन भगत नहीं होए तेरी। ए प्रीत प्रेम प्यार अकाल पुरख दा प्रकाश रूप है। जिमें धुप सूरज दी जां खुशबू फुल दी प्रकाश रूप है। इसे करके परमेश्वर नू अत प्रीतम प्रिय प्रेम पुरख आदि लफ्जा नाल संबोधन किया गया है। अत प्रीतम मन मोहना घट सोहना प्राण अधारा राम प्रिय प्रीत प्यारो मोरो। इस प्रेम भावना नू स्पष्ट करन लई कुछ उदाहरण पेश किते जांदे हन। बच्चे दी पालना माँ भी करदी है अते नर्स भी।
ਮਾਂ ਪਿਆਰ ਭਾਵਨਾ ਨਾਲ ਬੱਚੇ ਦੀ ਪਾਲਣਾ ਕਰਦੀ ਹੋਈ ਉਸ ਉੱਤੋਂ ਆਪਣਾ ਆਪਾ ਵਾਰਦੀ ਹੈ, ਪਰ ਨਰਸ ਭਾਵਨਾਹੀਣ ਡਿਊਟੀ ਪੂਰੀ ਕਰਦੀ ਹੋਈ ਹੈ। ਇਹਨਾਂ ਦੋਹਾਂ ਦੀ ਕਾਲਣਾ ਵਿੱਚ ਸੂਖਮ ਫਰਕ ਹੈ, ਜਿਸ ਦਾ ਬੱਚੇ ਦੇ ਪਾਲਣ ਪੋਸਣ ਤੋਂ ਲੈ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਡੂੰਘਾ ਅਸਰ ਪੈਂਦਾ ਹੈ। ਜਿਸ ਬੱਚੇ ਨੂੰ ਬਚਪਨ ਵਿੱਚ ਮਾਂ ਦਾ ਪਿਆਰ ਨਹੀਂ ਮਿਲਦਾ, ਉਸ ਦੇ ਜੀਵਨ ਵਿੱਚ ਇਸ ਦੀ ਘਾਟ ਸਪਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਅਖੌਤੀ ਸਾਧਾ ਸੰਤਾਂ ਅਤੇ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਵੀ ਮਨ ਹਟ ਕਿਰਿਆ ਹੈ, ਜਿਸ ਵਿੱਚ ਹੋਂ ਭਾਵ ਦੀ ਅੰਸ਼ ਹੁੰਦੀ ਹੈ। ਉਹਨਾਂ ਦੀ ਜੀਵਨ ਸੇਧ ਮਾਨਸਿਕ ਸ਼ਕਤੀਆਂ ਹਾਸਲ ਕਰਨੀਆਂ, ਉਮਰ ਲੰਮੀ ਕਰਨੀ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ, ਜਾਦੂ ਟੂਣੇ, ਨਾਟਕ ਚੇਟਕ, ਕਰਾਮਾਤਾਂ, ਵਾਕ ਸਿੱਧੀ, ਭਵਿੱਖ ਬਾਣੀ, ਵਰ ਸਰਾਪ, ਅੰਤਰਯਾਮਤਾ, ਤਾਂਤਰਿਕ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ ਤੱਕ ਹੀ ਸੀਮਤ ਹੁੰਦੀ ਹੈ। ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹੋਮੇ ਨੂੰ ਫੂਕ ਮਿਲਦੀ ਰਹਿੰਦੀ ਹੈ ਅਤੇ ਉਹ ਕਰਾਮਾਤਾ ਦਿਖਾਉਣ ਲੱਗ ਪੈਂਦੇ ਹਨ ਅਤੇ ਵਰ ਸ਼ਰਾਬ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਅਚੇਤ ਹੀ ਜਗਿਆਸੂਆਂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ। ਇਸ ਮਾਣ ਵਡਿਆਈ ਅਤੇ ਪ੍ਰਤਿਸ਼ਠਾ ਨਾਲ ਉਹਨਾਂ ਨੂੰ ਮਾਨਸਿਕ ਹੋਮੇ ਦਾ ਨਸ਼ਾ ਚੜ ਜਾਂਦਾ ਹੈ ਅਤੇ ਉਹ ਇਹਨਾਂ ਮਾਨਸਿਕ ਪ੍ਰਾਪਤੀਆਂ ਵਿੱਚ ਹੀ ਖਚਤ ਰਹਿੰਦੇ ਹਨ। ਇਹੀ ਉਹਨਾਂ ਦਾ ਮਨ ਪਰਚਾਵਾ ਅਤੇ ਪਰਮਾਰਥ ਬਣ ਜਾਂਦਾ ਹੈ। ਪਰ ਗੁਰਬਾਣੀ ਅਨੁਸਾਰ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਬਿਨ ਨਾ ਵੈ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ। ਇਸ ਮਾਨ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਹੋ ਜਾਂਦਾ ਹੈ ਕਿ ਉਹ ਆਪਣੀ ਉਚੇਰੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ। ਇਸ ਨਾਲ ਉਸਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਖੜਦੀਆਂ ਕਲਾਂ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਰਸਾਤਲ ਵੱਲ ਰੁੜਦਾ ਜਾਂਦਾ ਹੈ, ਅਥਵਾ ਮਨਮੋਹਣੇ ਠਾਠ ਬਾਠ ਰਚਾ ਕੇ ਚੇਲਿਆਂ ਚਾਟਣਿਆਂ ਵਿੱਚ ਫਸ ਜਾਂਦਾ ਹੈ। ਕਬੀਰ, ਸਿੱਖ, ਸਾਖਾ ਬਹੁਤੇ ਕੀਏ, ਕੇਸੋ ਕੀਓ ਨ ਮੀਤ, ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਇਤਿਹਾਸ ਵਿੱਚ ਅਜਿਹੇ ਕਈ ਉਦਾਹਰਣ ਮਿਲਦੇ ਹਨ, ਜਿਵੇਂ ਗੋਰਖਨਾਥ, ਭੰਗਰਨਾਥ, ਨੂਰ ਸ਼ਾਹ, ਵਲੀ ਕੰਧਾਰੀ ਆਦਿ, ਜਿਨ੍ਹਾਂ ਨੂੰ ਗੁਰੂ ਬਾਬੇ ਨੇ ਫੋਕੇ ਮਨਹੱਠ ਜੋਗ ਵਿੱਚੋਂ ਕੱਢ ਕੇ ਪ੍ਰੇਮਾ ਭਗਤੀ ਵੱਲ ਲਾਇਆ। ਅੱਜ ਕੱਲ੍ਹ ਮਨਹੱਠ, ਫੋਕੇ ਅਤੇ ਮਕੈਨੀਕਲ ਸਿਮਰਨ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਪ੍ਰਚਲਿਤ ਹੈ। ਦੇਸ਼ ਅਤੇ ਵਿਦੇਸ਼ਾਂ ਵਿੱਚ ਰੂਹਾਨੀ ਸੰਸਥਾਵਾਂ, ਸਪਿਰਚੁਅਲ ਇੰਸਟੀਟਿਊਸ਼ਨਸ ਬਣਾਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਐਸੇ ਫੋਕੇ ਸਿਮਰਨ ਦੇ ਸਮੇਂਬੱਧ ਕੋਰਸ ਵਿਕਦੇ ਹਨ ਅਤੇ ਉਹ ਵੀ ਬਹੁਤ ਮਹਿੰਗੇ। ਅਜਿਹੀਆਂ ਸੰਸਥਾਵਾਂ ਵਿੱਚ ਭਾਵਨਾਹੀਣ, ਦਿਮਾਗੀ ਅਤੇ ਫੋਕਾ ਸਿਮਰਨ ਜਾਂ ਮੰਤਰ ਦਾ ਰਟਨ ਜਗਿਆਸੂਆਂ ਨੂੰ ਮਾਨਸਿਕ ਸੁੰਨ ਜਾਂ ਸ਼ੂਨ ਅਵਸਥਾ, ਥੋਟਲੈਸ ਸਟੇਟ ਆਫ ਮਾਇੰਡ ਤੱਕ ਤਾਂ ਪਹੁੰਚਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ ਆਤਮਿਕ ਅਨੁਭਵ ਦੀਆਂ ਉਚਿਆਈਆਂ ਤੱਕ ਨਹੀਂ ਲਿਜਾ ਸਕਦਾ। ਜੋਗੀਆਂ ਦੀ ਅਜਿਹੀ ਰਸਹੀਣ ਅਤੇ ਅਫੁਰ ਸੁੰਨ ਅਵਸਥਾ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਇਸ ਸ਼ੂਨ ਦਾ ਕੋਈ ਅਰਥ ਜਾਂ ਲਾਭ ਨਹੀਂ। ਐਸੇ ਜਗਿਆਸੂਆਂ ਦੀ ਸੁਰਤ ਕੁੱਕੜ ਉਡਾਰੀ ਦੀ ਨਿਆਈ, ਪਰਮਾਰਥਕ ਪੁਲਾੜ ਜਾਂ ਖਲਾ ਤੱਕ ਹੀ ਸੀਮਤ ਰਹਿੰਦੀ ਹੈ। ਇਸ ਤੋਂ ਅੱਗੇ ਉਹ ਆਤਮਿਕ ਮੰਡਲ ਦੇ ਪ੍ਰੇਮ ਰਸ ਦਾ ਸਵਾਦ ਨਹੀਂ ਚੱਖ ਸਕਦੇ। ਇਹ ਸੁੰਨ ਸਮਾਧ ਜਗਿਆਸੂ ਦੇ ਆਤਮਿਕ ਪੰਥ ਵਿੱਚ ਸੂਖਮ ਅਤੇ ਸਬਲ ਰੁਕਾਵਟ ਹੈ, ਜਿਸ ਵਿੱਚੋਂ ਜੋਗੀ ਆਪਣੇ ਆਪ ਨਹੀਂ ਨਿਕਲ ਸਕਦਾ। ਹੇਠ ਲਿਖੇ ਉਦਾਹਰਣ ਰਾਹੀਂ ਇਸ ਨੁਕਤੇ ਨੂੰ ਭਲੀ ਭਾਂਤ ਸਮਝਿਆ ਜਾ ਸਕਦਾ ਹੈ। ਸਾਇੰਸਦਾਨ ਧਰਤੀ ਤੋਂ ਉੱਪਰ ਚੰਦਰਮਾ ਵੱਲ ਸਪੂਤਨਿਕ ਭੇਜਦੇ ਹਨ, ਜਿਸ ਦੇ ਤਿੰਨ ਪੜਾਅ ਹੁੰਦੇ ਹਨ। ਪਹਿਲਾ, ਧਰਤੀ ਤੋਂ ਉੱਪਰ ਪੁਲਾੜ ਵਿੱਚ ਲਿਜਾਣ ਲਈ ਰੋਕੇਟ ਦੀ ਸਹਾਇਤਾ ਲਈ ਜਾਂਦੀ ਹੈ, ਜੋ ਉਸਨੂੰ ਧਰਤੀ ਦੀ ਖਿੱਚ ਗ੍ਰੈਵਿਟੀ ਤੋਂ ਉੱਪਰ ਲੈ ਜਾਂਦਾ ਹੈ। ਇੱਥੇ ਆ ਕੇ ਉਹ ਸਪੂਤਨਿਕ ਖਲਾਅ ਸਪੇਸ ਵਿੱਚ ਹੀ ਚੱਕਰ ਲਾਈ ਜਾਂਦਾ ਹੈ, ਜਦ ਤੱਕ ਕਿ ਉਸ ਤੋਂ ਵੀ ਸ਼ਕਤੀਸ਼ਾਲੀ ਰੋਕੇਟ ਉਸਨੂੰ ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਨਹੀਂ ਪਹੁੰਚਾ ਦਿੰਦਾ। ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਆਉਣ 'ਤੇ ਉਸ ਨੂੰ ਕਿਸੇ ਰੋਕੇਟ ਦੀ ਲੋੜ ਨਹੀਂ ਰਹਿੰਦੀ ਅਤੇ ਉਹ ਆਪ ਮੁਹਾਰੇ ਚੰਦਰਮਾ ਦੀ ਖਿੱਚ ਨਾਲ ਖਿੱਚਿਆ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੀਆਂ ਸਰੀਰਕ, ਮਾਨਸਿਕ ਅਤੇ ਆਤਮਿਕ ਅਵਸਥਾਵਾਂ ਹਨ। ਜਦ ਜੀਵ ਸਰੀਰਕ ਅਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ ਤਾਂ ਉਹ ਸੁਨ ਸਮਾਧ ਦੇ ਸੁੰਝੇ ਖਲਾਅ ਵਿੱਚ ਜਾ ਵੜਦਾ ਹੈ। ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਈਂ ਪਹੁੰਚਣ ਲਈ ਇਸ ਸੁਨ ਜਾਂ ਸ਼ੂਨ ਹਾਲਤ ਵਿੱਚੋਂ ਲੰਘਣਾ ਪੈਂਦਾ ਹੈ। ਜਦ ਜਗਿਆਸੂ ਦੀ ਸੁਰਤ ਮਾਨਸਿਕ ਸੁਨ ਸਮਾਧ ਵਿੱਚ ਅਸਥਿਤ ਹੋ ਜਾਂਦੀ ਹੈ ਤਾਂ ਉਸ ਨੂੰ ਕੋਈ ਸ਼ਾਂਤੀ, ਠੰਡ, ਸੁੱਖ, ਇਕਾਂਤ ਪ੍ਰਤੀਤ ਹੁੰਦੀ ਹੈ, ਜਿਸ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਇਸੇ ਤੋਂ ਸੰਤੁਸ਼ਟ ਹੋ ਕੇ ਜਾਂ ਇਸੇ ਰੁੱਖੀ ਸੁੱਕੀ ਸੁਨ ਸਮਾਧ ਨੂੰ ਹੀ ਆਤਮਿਕ ਜੀਵਨ ਦੀ ਮੰਜ਼ਿਲ ਸਮਝ ਕੇ ਜਗਿਆਸੂ ਇਸ ਤੋਂ ਉਚੇਰੀ ਅਵਸਥਾ ਪ੍ਰੇਮਾ ਭਗਤੀ, ਸਹਿਜ ਸਮਾਧ, ਸਹਿਜ ਆਨੰਦ, ਨਾਮ ਸ਼ਬਦ ਨੂੰ ਭੁੱਲ ਜਾਂਦੇ ਹਨ। ਇਸ ਸੂਖਮ ਪਰਮਾਰਥਕ ਭਰਮ ਭੁਲੇਖੇ ਦੀ ਸੁਨ ਜਾਂ ਖਲਾਅ ਵਿੱਚੋਂ ਕੇਵਲ ਗੁਰੂ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਇਸ ਗੁੱਝੇ ਪੇਰ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਸਤਿਗੁਰ ਪੇਟੈ ਤਾਂ ਸਹਿਸਾ ਤੂਟੈ, ਧਾਵਤ ਵਰਜ ਰਹਾਈਐ, ਨਿਜਰ ਚਰੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਜੋਗ ਨ ਭਗਵੀ ਕੱਪੜੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ, ਸਤਿਗੁਰ ਕਹਿ ਉਪਦੇਸ਼। ਅੱਜ ਕੱਲ੍ਹ ਸੰਸਾਰ ਵਿੱਚ ਬੇਅੰਤ ਧਾਰਮਿਕ ਕਰਮ ਕਿਰਿਆਵਾਂ ਦੇ ਬਾਵਜੂਦ ਮਾਨਸਿਕ ਗਿਲਾਨੀ ਵੱਧਦੀ ਜਾਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਪਰਮਾਰਥ ਵੱਲ ਸਾਡਾ ਯਤਨ ਓਪਰਾ ਅਤੇ ਅਪੂਰਨ ਜਾਂ ਗਲਤ ਹੈ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਰਾਮ ਰਾਮ ਸਭ ਕੋ ਕਹੈ, ਕਹੀਏ ਰਾਮ ਨ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਕਬੀਰ, ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ, ਸੋਈ ਕੌਤਕ ਹਾਰ। ਇਹ ਭੇਦ ਹੈ ਭਾਉ ਭਗਤ, ਪ੍ਰੇਮ ਭਾਵਨਾ, ਸ਼ਰਧਾ ਭਾਵਨੀ ਗੁਰਪ੍ਰਸਾਦ ਦਾ। ਇਸ ਆਤਮਿਕ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਵਿਚਾਰਦਾ ਅਤੇ ਬੁੱਝਦਾ ਹੈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੈ ਰਹੇ ਨਿਰਾਰੇ, ਗੁਰਮਤਿ ਚਲਦੇ ਵਿਰਲੇ ਬੰਦੇ। ਜਦ ਅਜਿਹੇ ਗੁਰਮੁਖ ਜਨ ਅਥਵਾ ਹਰ ਜਨ ਪਿਆਰੇ ਆਪਣੀਆਂ ਉਕਤੀਆਂ ਜੁਕਤੀਆਂ ਅਤੇ ਕਿਉਂ, ਕਿਆ, ਕੈਸੇ ਦੇ ਢਕੋਸਲੇ ਛੱਡ ਕੇ ਭਾਉ ਭਗਤ ਅਤੇ ਪ੍ਰੇਮ ਭਾਵਨਾ ਨਾਲ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਿਵ ਲਾਉਂਦੇ ਹਨ, ਤਾਂ ਸਤਿਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹਨ। ਪਾਏ ਭਗਤ ਭਰਮ ਪੌ ਨਾਸੈ, ਹਰ ਨਾਨਕ ਸਦਾ ਹਜੂਰ, ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ, ਸਤਿਗੁਰ ਬੂਝ ਬੁਝਾਈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਭੂ ਦਾ ਨਿਰਮਲ ਪ੍ਰੇਮ ਹਿਰਦੇ ਵਿੱਚ ਵਸਾਉਣ ਲਈ ਅਕਾਲ ਪੁਰਖ 'ਤੇ ਸ਼ਰਧਾ ਭਾਵਨੀ ਹੋਣੀ ਲਾਜ਼ਮੀ ਹੈ। ਪ੍ਰਭੂ ਦਾ ਨਿਰਮਲ ਪ੍ਰੇਮ ਹਿਰਦੇ ਵਿੱਚ ਵਸਾਉਣ ਲਈ ਅਕਾਲ ਪੁਰਖ 'ਤੇ ਸ਼ਰਧਾ ਭਾਵਨੀ ਹੋਣੀ ਲਾਜ਼ਮੀ ਹੈ। ਉਦਾਹਰਣ ਦੇ ਤੌਰ 'ਤੇ ਨਿੱਕੇ ਬੱਚੇ ਬੇਬੀ ਦੇ ਮਨ ਵਿੱਚ ਆਪਣੀ ਮਾਂ ਲਈ ਭੁੱਲੇ ਪਾਏ ਸ਼ਰਧਾ ਭਾਵਨੀ ਹੁੰਦੀ ਹੈ। ਬੱਚਾ ਸਭ ਤੋਂ ਪਹਿਲਾਂ ਮਾਂ ਦਾ ਲਫ਼ਜ਼ ਸਿੱਖਦਾ ਹੈ ਅਤੇ ਮਾਂ ਉੱਤੇ ਉਸਦਾ ਪੂਰਾ ਭਰੋਸਾ ਹੁੰਦਾ ਹੈ। ਇਸ ਬਾਲਪਣ ਦੇ ਭੋਲੇਪਣ ਦੀ ਅਵਸਥਾ ਵਿੱਚ ਮਾਂ ਹੀ ਉਸਦਾ ਗੁਰੂ, ਰੱਬ, ਦਾਤੀ, ਰਾਖੀ ਸਭੋ ਕੁਛ ਹੁੰਦੀ ਹੈ। ਦੂਜੇ ਪਾਸੇ ਮਾਂ ਵੀ ਆਪਣੇ ਮਾਂ ਪਿਆਰ ਦੀ ਮਮਤਾ ਵਿੱਚ ਬੇਬੀ ਦੀ ਹਰ ਤਰ੍ਹਾਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਕਰਦੀ ਹੋਈ ਦਿਲ ਦੀਆਂ ਡੂੰਘਿਆਈਆਂ ਵਿੱਚੋਂ ਉਸ ਨੂੰ ਨਿਰਛਲ ਪਿਆਰ ਦਿੰਦੀ ਹੈ। ਬੱਚਾ ਆਪਣੀ ਮਾਂ ਦੇ ਆਸਰੇ ਲਾਡ ਲਡਾਉਂਦਾ, ਖੇਲ ਖਿਲਾਉਂਦਾ, ਇਲਤਾਂ ਕਰਦਾ, ਦਾਤਾਂ ਮੰਗਦਾ, ਹੱਸਦਾ, ਰੋਂਦਾ, ਲੜਦਾ, ਭਿੜਦਾ, ਰੁੱਸਦਾ, ਮੰਨਦਾ। ਬੱਚਾ ਆਪਣੀ ਮਾਂ ਦੇ ਆਸਰੇ ਬੇਪਰਵਾਹ, ਬੇਫਿਕਰ, ਭੋਲਾ ਜੀਵਨ ਬਤੀਤ ਕਰਦਾ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਜੀਵ ਦਾ ਇਹ ਭੋਲੇਪਣ ਦਾ ਨਿਰਛਲ ਜੀਵਨ ਅਥਵਾ ਬਚਪਨ ਉਸਦੇ ਸਾਰੇ ਜੀਵਨ ਵਿੱਚ ਸਭ ਤੋਂ ਵਧੇਰੇ ਸੁਖਦਾਈ, ਨਿਸ਼ਚਿੰਤ ਅਤੇ ਖੁਸ਼ਹਾਲ ਹੁੰਦਾ ਹੈ। ਪਾਇਓ ਬਾਲ ਬੁੱਧ ਸੁਖ ਰੇ। ਮਾਂ ਦੇ ਪਿਆਰ ਅਤੇ ਸ਼ਰਧਾ ਭਾਵਨੀ ਵਿੱਚ ਬੱਚਾ ਆਪਣੀ ਅਬੋਲ ਬੋਲੀ ਵਿੱਚ ਸਹਿਜ ਸੁਭਾਏ ਅਣਜਾਣੇ ਹੀ ਆਪਣੀ ਮਾਂ ਦਾ ਸਿਮਰਨ ਕਰਦਾ ਹੈ, ਧਿਆਉਂਦਾ ਹੈ, ਆਰਾਧਨਾ ਕਰਦਾ ਹੈ, ਪਿਆਰ ਮਾਣਦਾ ਹੈ। ਜਿਉਂ ਜਿਉਂ ਬੱਚੇ ਦਾ ਦਿਮਾਗੀ ਵਿਕਾਸ ਹੁੰਦਾ ਜਾਂਦਾ ਹੈ ਉਹ ਗਿਆਨ ਅਤੇ ਵਿਗਿਆਨ ਦੇ ਚਮਕੀਲੇ ਕੌਤਕਾਂ ਨੂੰ ਦੇਖ ਕੇ ਭਰਮ ਜਾਲ ਵਿੱਚ ਫਸ ਜਾਂਦਾ ਹੈ। ਹੌਲੀ ਹੌਲੀ ਉਸਦੀ ਮਾਂ ਪ੍ਰੀਤ ਸ਼ਰਧਾ ਭਾਵਨੀ ਉਸਦੀ ਮਾਂ ਪ੍ਰਤੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਅਤੇ ਉਹ ਆਪਣੀ ਸਿਆਣਪ ਵਿੱਚ ਕਰਮਬੱਧ ਹੋ ਕੇ ਮਾਂ ਪਿਆਰ ਦੀ ਨਿੱਘੀ ਗੋਦ ਦੇ ਸੁੱਖ ਤੋਂ ਵਾਂਝਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦ ਜੀਵ ਮਾਂ ਦੇ ਪੇਟ ਵਿੱਚ ਖੁਹਥੜੇ ਥਾਂ ਉਲਟਾ ਲਟਕਿਆ ਹੋਇਆ ਅਟੁੱਟ ਸਿਮਰਨ ਕਰਦਾ ਹੈ ਤੇ ਪ੍ਰਭੂ ਨਾਲ ਉਸਦੀ ਲਿਵ ਲੱਗੀ ਹੁੰਦੀ ਹੈ। ਜਦ ਉਹ ਇਸ ਸੰਸਾਰ ਵਿੱਚ ਆਉਂਦਾ ਹੈ ਤਾਂ ਉਸਦੇ ਮਨ ਉੱਤੇ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ, ਹਉਮੈ ਦਾ ਭਰਮ ਭੁਲਾਵਾ ਹੋ ਜਾਂਦਾ ਹੈ, ਮੈਂ ਮੇਰੀ ਦੀ ਭਾਵਨਾ ਉਪਜ ਪੈਂਦੀ ਹੈ, ਦੂਜਾ ਭਾਉ ਚਿੰਬੜ ਜਾਂਦਾ ਹੈ, ਤ੍ਰਿਸ਼ਨਾ ਲੱਗ ਜਾਂਦੀ ਹੈ, ਹਰੀ ਵਿਸਰ ਜਾਂਦਾ ਹੈ, ਪ੍ਰਭੂ ਨਾਲੋਂ ਲਿਵ ਟੁੱਟ ਜਾਂਦੀ ਹੈ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਸ ਤਰ੍ਹਾਂ ਇਨਸਾਨ ਮਾਇਆ ਦੇ ਚੱਕਾ ਚੌਂਦ ਅਤੇ ਜਾਦੂਮਈ ਕ੍ਰਿਸ਼ਮਿਆਂ ਦੇ ਅਸਰ ਅਧੀਨ ਸਿਆਣਪਾ ਘੋਟਦਾ ਹੋਇਆ ਇਲਾਹੀ ਮਾਤਾ ਅਰਥਾਤ ਅਕਾਲ ਪੁਰਖ ਦੀ ਨਿੱਘੀ ਗੋਦ ਦੇ ਸੁੱਖ ਆਨੰਦ ਤੋਂ ਵਾਂਝਾ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਨਿੱਕੇ ਬੱਚੇ ਵਾਂਗ ਅਕਾਲ ਪੁਰਖ ਉੱਤੇ ਪੂਰਨ ਸ਼ਰਧਾ ਭਾਵਨੀ ਅਤੇ ਵਿਸ਼ਵਾਸ ਹੋਣਾ ਲਾਜ਼ਮੀ ਹੈ। ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਨਿੱਕੇ ਬੱਚੇ ਬੇਬੀ ਵਾਂਗ ਅਕਾਲ ਪੁਰਖ ਉੱਤੇ ਪੂਰਨ ਸ਼ਰਧਾ ਭਾਵਨੀ ਅਤੇ ਵਿਸ਼ਵਾਸ ਹੋਣਾ ਲਾਜ਼ਮੀ ਹੈ। ਹਉਮੈ ਵਿਹੜੀਆਂ ਸਿਆਣਪਾਂ ਅਤੇ ਉਹਨਾਂ ਤੋਂ ਉਪਜੇ ਫਿਕਰ, ਚਿੰਤਾ, ਚਿਖਾ ਤੋਂ ਬਚਣ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਣਾ ਕਰਦੀ ਹੈ। ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਬੇਬੀ ਵਰਗੇ ਭੋਲੇ ਪਾਏ ਵਿਸ਼ਵਾਸ, ਪਿਆਰ ਭਾਵਨਾ ਅਤੇ ਸ਼ਰਧਾ ਭਾਵਨੀ ਦੀ ਪ੍ਰਾਪਤੀ ਕਿਵੇਂ ਹੋਵੇ?
ऐसा आत्मिक सहज विश्वास प्यार अते श्रद्धा भावनी दिमागी पढ़ाइयां फिलोसफियां पाठ पूजा करम कांडा योग साधनावां द्वारा प्राप्त नहीं हो सकते, क्योंकि बहरमुखी दिमागी ज्ञान साड़ी अलप बुद्धि ताई सीमित है अते साड़े मन दी रंगत अनुसार बदलता रहता है। इस दे उल्ट आत्मिक श्रद्धा विश्वास अते भाव भगति साडे अंतर आत्मा विचों अपोल सहज सुभाए फुट के उपजदी है। आत्मिक श्रद्धा विश्वास अते भाव भगति साडे अंतर आत्मा विचों अपोल सहज सुभाए फुट के उपजदी है, इसलिए यह दृढ़ अते अटल हुंदी है। ऐसा आत्मिक विश्वास बख्शे हुए गुरमुख प्यारिया बख्शे हुए महापुरखां आत्म जीवन वालिया हर जना दी सेवा अते संगत विच ही उपजदा अते प्रफुल्लत हो सकता है। इसे ले गुरबाणी विच सानू बार बार साध संगत विच सिमरन करन दी प्रेरणा कीती गई है। सानू बार बार साध संगत विच सिमरन करन दी प्रेरणा कीती गई है। मेरे मन हर हर नाम ते आए कर संगत नित साध की गुर चरणी चित लाए। अवर काज तेरे कित न काम मिल साध संगत पाज केवल नाम। कर साध संगत सिमर माधो होहे पतित पुनीत। हर कीरत साध संगत है सिर करमन के कर्मा। याहू जतन कर होत छुटारा वाहू जतन साध संगारा। याहू जतन कर होत छुटारा वाहू जतन साध संगारा। ऐसी गुरमुख प्यारियां द्वारा लिखा गया गुरबाणी विचार, विषय सी सिमरन भाग 11 लेख नंबर 120। गुरमुख प्यारिया ने इस तरह वक् वक् विषयों उत्ते 132 लेखों की लड़ी लिखी है जी। आप जी बाहर लगे स्टॉल तो प्राप्त करके लाहा लै सकते हो जी। वाहेगुरु जी का खालसा, वाहेगुरु जी की फतेह।